ਹੁਕਮੀ ਹੁਕਮ ਚਲਾਏ ਵਿਖਸੈ ਨਾਨਕ ਲਿਖਿਆ ਪਾਈਐ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਕਮੀ ਹੁਕਮ ਦਾ ਮਾਲਕ ਵਾਹਿਗੁਰੂ ਸਾਰੇ ਜੀਵਾਂ ਨੂੰ ਹੁਕਮ ਚਲਾਏ ਆਪਣੇ ਹੁਕਮ ਵਿੱਚ ਚਲਾਉਂਦਾ। ਭਾਵ ਕੀ ਮੁਗਲ ਕੀ ਪਠਾਨ ਸਾਰੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਨੇ, ਜਿਵੇਂ ਉਹ ਕਰਵਾਉਂਦਾ ਉਵੇਂ ਕਰਦੇ ਨੇ, ਤੇ ਵਾਹਿਗੁਰੂ ਵੇਖ ਵੇਖ ਕੇ ਵਿਕਸਾ ਖੁਸ਼ ਵੀ ਹੁੰਦਾ। ਨਾਨਕ ਲਿਖਿਆ ਪਾਈਐ, ਹਜ਼ੂਰ ਕਹਿੰਦੇ ਨੇ ਇਸ ਜੀਵ ਦੇ ਕਰਮਾਂ ਦੇ ਵਿੱਚ ਜੋ ਵੀ ਲਿਖਿਆ ਹੁੰਦਾ ਤੇ ਉਹੀ ਪ੍ਰਾਪਤ ਹੁੰਦਾ ਹੈ। ਪਾਪ ਦੁੱਖ ਜਾਂ ਸੁੱਖ, ਆਦਰ ਜਾਂ ਨਿਰਾਦਰ, ਰਾਜ ਤੇ ਜਾਂ ਮੁਸੀਬਤ, ਇਹ ਜੋ ਕੁਛ ਵਾਹਿਗੁਰੂ ਨੇ ਲਿਖਿਆ ਹੁੰਦਾ ਹੈ ਤੇ ਉਹੀ ਬਈ ਇਹਨਾਂ ਨੂੰ ਪ੍ਰਾਪਤ ਹੁੰਦਾ ਹੈ। ਔਰ ਜਿਹੜਾ ਇਸ ਤੋਂ ਅਗਲਾ ਸ਼ਬਦ ਹੈ ਉਹ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਘਟਨਾ ਦੇ ਨਾਲ ਹੀ ਸੰਬੰਧਿਤ ਉਚਾਰਨ ਕੀਤਾ ਹੈ। ਲਓ ਸੰਗਤਾਂ ਉਹਦੀ ਵੀ ਵਿਚਾਰ ਸਰਵਣ ਕਰੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਕਾਫੀ ਮਹੱਲਾ ਪਹਿਲਾ, ਘਰ ਅੱਠਵਾਂ ਅਸ਼ਟਪਦੀਆ, ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ। ਰਹਾਉ ਦੀ ਪੰਕਤੀ ਹੈ, ਜਾਗ ਹੋ ਜਾਗ ਹੋ ਸੂਤ ਹੋ ਚੱਲਿਆ ਵਣਜਾਰਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਏਮਨਾਬਾਦ ਦਾ ਹਮਲਾ ਖਤਮ ਹੋਇਆ ਅਤੇ ਕੁਝ ਅਮਨ ਚੈਨ ਹੋਇਆ ਅਤੇ ਜਿਹੜੇ ਹੋਰ ਆਲੇ ਦੁਆਲੇ ਰਿਸ਼ਤੇਦਾਰ ਸਨ ਔਰ ਉਹ ਪਤਾ ਲੈਣ ਵਾਸਤੇ ਆਉਂਦੇ ਨੇ ਅਤੇ ਜਦੋਂ ਆ ਕੇ ਆਪਣੇ ਮਰਿਆਂ ਦਾ ਹਾਲ ਚਾਲ ਪੁੱਛਦੇ ਨੇ ਔਰ ਉੱਥੇ ਸਭ ਥਾਵਾਂ 'ਤੇ ਰੋਣਾ ਧੋਣਾ ਸ਼ੁਰੂ ਹੋਇਆ ਹੋਇਆ, ਉਹ ਸਾਰੇ ਸੀਨ ਨੂੰ ਆਪਣੀ ਅੱਖਾਂ ਦੇ ਸਾਹਮਣੇ ਵੇਖ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਰਿਸ਼ਤੇਦਾਰ ਆ ਕੇ ਰੋਂਦੇ ਨੇ ਉਹਨਾਂ ਨੂੰ ਇਹ ਉਪਦੇਸ਼ ਦਿੱਤਾ ਹੈ, ਜਾਗ ਹੋ ਸੂਤ ਹੋ ਚੱਲਿਆ ਵਣਜਾਰਾ। ਹਜ਼ੂਰ ਕਹਿੰਦੇ ਨੇ ਜੀਵ 'ਤੇ ਇੱਕ ਵਪਾਰੀ ਹੈ, ਇਹ ਉਸ ਮਾਲਕ ਦੇ ਕੋਲੋਂ ਸਵਾਸਾਂ ਦੀ ਪੂੰਜੀ ਲੈ ਕੇ ਆਇਆ ਔਰ ਇੱਥੇ ਆ ਕੇ ਚੰਗੇ ਮਾੜੇ ਕਰਮਾਂ ਦਾ ਵਪਾਰ ਕਰ ਰਿਹਾ ਹੈ। ਔਰ ਇੱਕ ਨਾ ਇੱਕ ਦਿਨ ਜਿਹੜਾ ਵਪਾਰੀ ਵਪਾਰ ਕਰਨ ਵਾਸਤੇ ਕਿਸੇ ਵੀ ਸ਼ਹਿਰ ਕਿਸੇ ਵੀ ਪਿੰਡ ਵਿੱਚ ਆਇਆ ਹੋਵੇ ਔਰ ਉਹਨੂੰ ਉੱਥੋਂ ਜਾਣਾ ਪੈਂਦਾ। ਹਜ਼ੂਰ ਕਹਿੰਦੇ ਨੇ ਜਾਗ ਹੋ ਸੂਤੇ ਹੋ, ਇਹ ਦੁਨੀਆਂ ਦੇ ਲੋਗੋ ਤੁਸੀਂ ਸੁੱਤੇ ਪਏ ਹੋ, ਜਾਗੋ, ਹੋਸ਼ ਕਰੋ, ਕੋਈ ਆਪਣੀ ਅਕਲ ਨੂੰ ਹੱਥ ਮਾਰੋ। ਚੱਲਿਆ ਵਣਜਾਰਾ, ਇਹ ਜਿਹੜਾ ਅਜੀਬ ਰੂਪ ਵਣਜਾਰਾ ਹੈ ਇਹ ਇੱਥੋਂ ਚੱਲਿਆ, ਇਹ ਇੱਥੋਂ ਚੱਲ ਪਿਆ ਹੈ, ਇਹ ਇੱਥੋਂ ਜਾ ਰਿਹਾ ਹੈ, ਇਹ ਇੱਕ ਅਟਲ ਨਿਯਮ ਹੈ। ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਲਾਉਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਹਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਨਾਸਤੋ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਆਸਾ ਕਾਫੀ ਮਹੱਲਾ ਪਹਿਲਾ ਕਰ ਅਸ਼ਟਵਾਂ ਅੱਠਵਾਂ ਅਸ਼ਟਪਦੀਆਂ। ਆਸਾ ਅਤੇ ਕਾਫੀ, ਕਾਫੀ ਵੀ ਰਾਗ ਦਾ ਨਾਮ ਹੈ, ਆਸਾ ਅਤੇ ਕਾਫੀ ਮਿਸ਼ਰਤ ਰਾਗਾਂ ਵਿੱਚ ਇਹ ਅਗਲੇ ਸ਼ਬਦ ਉਚਾਰਨ ਕੀਤੇ ਗਏ ਨੇ। ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ, ਕਰ ਅੱਠਵਾਂ ਅੱਠਵੇਂ ਕਰ ਸੁਰਤਾਲ ਵਿੱਚ ਇਹਨਾਂ ਸ਼ਬਦਾਂ ਨੂੰ ਗਾਵਿਆ ਹੈ। ਅਸ਼ਟਪਦੀਆਂ ਅੱਠ ਪੌੜੀਆਂ ਵਾਲੀਆਂ ਰਚਨਾਵਾਂ ਨੇ ਜਾਂ ਅਸ਼ਟਪਦੀਆਂ ਛੰਦ ਦਾ ਨਾਮ ਹੈ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਹਜ਼ੂਰ ਕਹਿੰਦੇ ਨੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਗਊਆਂ ਦੇ ਚਰਵਾਹੇ ਸਨ ਔਰ ਉਹ ਗਊਆਂ ਦੇ ਬੱਗ ਲੈ ਕੇ ਕਿਸੇ ਦੂਸਰੀ ਥਾਂ 'ਤੇ ਚਲੇ ਜਾਂਦੇ, ਦੂਸਰੇ ਪਿੰਡਾਂ ਦੇ ਵਿੱਚ ਚਲੇ ਜਾਂਦੇ ਔਰ ਉੱਥੇ ਜਾ ਕੇ ਜਿਹੜੇ ਉਸ ਧਰਤੀ ਦੇ ਮਾਲਕ ਹੁੰਦੇ ਸਨ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਸਮਝੌਤਾ ਹੁੰਦਾ ਸੀ। ਉਹ ਸਮਝੌਤਾ ਕੀ ਹੁੰਦਾ ਸੀ? ਬਈ ਅਸੀਂ ਇੱਥੇ 2 ਮਹੀਨੇ ਜਾਂ 3 ਮਹੀਨੇ ਰਹਿਣਾ, ਇਸ ਤੋਂ ਬਾਅਦ ਅਸੀਂ ਆਪਣੇ ਵੱਗ ਨੂੰ ਲੈ ਕੇ ਗਊਆਂ ਨੂੰ ਲੈ ਕੇ ਵਾਪਸ ਚਲੇ ਜਾਵਾਂਗੇ। ਕੋਈ 2-3-4 ਮਹੀਨੇ ਦਾ ਉਹਨਾਂ ਦੇ ਨਾਲ ਇੱਕ ਲਿਖਤੀ ਸਮਝੌਤਾ ਹੁੰਦਾ ਸੀ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਛੱਡ ਕੇ ਸਭ ਕੁਝ ਵਾਪਸ ਆਉਣਾ ਪੈਂਦਾ ਸੀ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਉਹ ਇੱਕ ਉਦਾਹਰਣ ਵਜੋਂ ਵਰਤਿਆ ਹੈ, ਇੱਕ ਦ੍ਰਿਸ਼ਟਾਂਤ ਵਜੋਂ ਵਰਤਿਆ। ਜੈਸੇ ਗੋਇਲ ਗੋਇਲੀ, ਗੋਇਲੀ ਕਹਿੰਦੇ ਨੇ ਗਊਆਂ ਦੇ ਚਰਵਾਹੇ ਨੂੰ, ਜਿਵੇਂ ਗਊਆਂ ਦੇ ਚਰਵਾਹੇ ਤੇ ਗੋਇਲ ਦਾ ਅਰਥ ਵੀ ਗੋਲ ਵਾਸਾ ਕੱਟਣ ਵਾਸਤੇ ਦੂਸਰੇ ਥਾਂ ਚਲੇ ਜਾਂਦੇ ਸਨ, ਆਪਣਾ ਪਿੰਡ ਛੱਡ ਕੇ ਦੂਸਰੇ ਪਿੰਡ ਚਲੇ ਜਾਂਦੇ ਸਨ। ਉਹਦਾ ਕਾਰਨ ਇਹ ਹੁੰਦਾ ਸੀ ਵੀ ਜਦੋਂ ਕਈ ਵਾਰੀ ਪਿੰਡਾਂ ਦੇ ਵਿੱਚ ਘਾਹ ਪੱਠਾ ਮੁੱਕ ਜਾਂਦਾ ਸੀ ਜਾਂ ਪਤਝੜ ਰੁੱਤ ਦੇ ਸਮੇਂ ਵੀ ਖਾਸ ਕਰਕੇ ਪਸ਼ੂਆਂ ਦੇ ਖਾਣ ਦੇ ਲਈ ਘਾਹ ਪੱਠਾ ਨਹੀਂ ਸੀ ਰਹਿੰਦਾ, ਫਿਰ ਦਰਿਆਵਾਂ ਦੇ ਕਿਨਾਰੇ ਜਿੱਥੇ ਕੋਈ ਨਾ ਕੋਈ ਘਾਹ ਪੱਠਾ ਪਸ਼ੂਆਂ ਲਈ ਖਾਣ ਲਈ ਉਪਲਬਧ ਹੁੰਦਾ ਸੀ, ਉੱਥੇ ਉਹ ਗੂਆਂ ਦੇ ਚਰਵਾਹੇ ਗੂਆਂ ਦੀ ਵਗ ਲੈ ਕੇ ਚਲੇ ਜਾਂਦੇ ਸਨ ਤੇ ਕੁਝ ਸਮਾਂ ਠਹਿਰਨ ਤੋਂ ਬਾਅਦ ਫਿਰ ਵਾਪਸ ਆ ਜਾਂਦੇ। ਲੋ ਹਜ਼ੂਰ, ਉਹ ਇੱਕ ਉਦਾਹਰਣ ਦਿੰਦੇ ਹਨ, ਜੈਸੇ ਗੋਇਲ ਗੋਇਲੀ, ਜਿਵੇਂ ਗੋਇਲੀ ਗੂਆਂ ਦੇ ਚਰਵਾਹੇ ਔਰ ਉਹ ਗੋਲ ਵਾਸਾ ਕੱਟਣ ਵਾਸਤੇ ਆਪਣਾ ਪਿੰਡ ਛੱਡ ਕੇ ਦੂਸਰੇ ਪਿੰਡ ਜਾ ਕੇ ਰਹਿੰਦੇ ਸਨ, ਕੁਝ ਸਮੇਂ ਤੋਂ ਬਾਅਦ ਫਿਰ ਉਹ ਆਪਣੇ ਜਿਹੜੇ ਆਰਜ਼ੀ ਤੌਰ ਤੇ ਰਹਿਣ ਲਈ ਬਣਾਏ ਘਰ ਹੁੰਦੇ ਸਨ, ਘਰ ਬਾਰ ਉਹਨਾਂ ਨੂੰ ਛੱਡ ਕੇ ਆ ਜਾਂਦੇ। ਤੈਸੇ ਸੰਸਾਰਾ, ਇਸੇ ਤਰ੍ਹਾਂ ਬਈ ਸੰਸਾਰ ਦਾ ਵਾਸਾ ਹੈ, ਜਿਵੇਂ ਗੂਆਂ ਦੇ ਚਰਵਾਹੇ ਕੁਛ ਦਿਨਾਂ ਲਈ ਕੁਛ ਸਮੇਂ ਲਈ ਗੋਲ ਵਾਸਾ ਕੱਟਣ ਵਾਸਤੇ ਜਾਂਦੇ ਸਨ, ਇਸੇ ਤਰ੍ਹਾਂ ਇਹ ਜਿਤਨੇ ਵੀ ਸੰਸਾਰ ਦੇ ਜੀਵ ਨੇ ਬਈ ਇਹ ਵਕਤੀ ਤੌਰ ਤੇ ਕੁਛ ਸਮਾਂ ਕੱਟਣ ਵਾਸਤੇ ਸੰਸਾਰ ਵਿੱਚ ਆਏ ਹੋਏ ਨੇ। ਕੂੜ ਕਮਾਵਹਿ ਆਦਮੀ ਬੰਦ ਹੈ ਘਰ ਬਾਰ। ਲੋ ਹਜ਼ੂਰ ਕਹਿੰਦੇ ਨੇ, ਜਿਹੜੇ ਲੋਕ ਇੱਥੇ ਆ ਕੇ ਘਰ ਬਾਰ ਬੰਨਦੇ ਨੇ, ਆਪਣੇ ਰਹਿਣ ਦੇ ਲਈ ਪੱਕੇ ਘਰ ਬਾਰ ਦਾ ਇੰਤਜ਼ਾਮ ਕਰਦੇ ਨੇ, ਬਈ ਉਹ ਆਦਮੀ ਤੇ ਝੂਠ ਕਮਾਉਂਦੇ ਨੇ, ਕਿਉਂਕਿ ਜਿਹੜੇ ਵਕਤੀ ਤੌਰ ਤੇ ਆਪਣਾ ਪਿੰਡ ਛੱਡ ਕੇ ਦੂਸਰੇ ਥਾਂ ਤੇ ਜਾ ਕੇ ਰਹਿੰਦੇ ਸਨ, ਉਹ ਰਹਿਣ ਲਈ ਆਰਜ਼ੀ ਘਰ ਬਣਾਉਂਦੇ ਸਨ। ਉਹ ਕੁਲੀਆਂ ਜਾਂ ਛੱਪਰ ਜੇ ਬਣਾ ਕੇ ਕੁਛ ਦਿਨ ਕੱਟ ਲੈਂਦੇ ਸਨ, ਪਰ ਜੇ ਹੁਣ ਕੋਈ ਕਿਸੇ ਦੀ ਧਰਤੀ ਉੱਤੇ ਜਾ ਕੇ ਆਪਣੇ ਪੱਕੇ ਮਕਾਨ ਬਣਾ ਕੇ ਉੱਥੇ ਰਹਿਣਾ ਸ਼ੁਰੂ ਕਰ ਦੇਵੇ ਤੇ ਫਿਰ ਜਿਹੜੇ ਜ਼ਮੀਨ ਦੇ ਮਾਲਕ ਸਨ ਉਹ ਆ ਕੇ ਉਸ ਨੂੰ ਉਠਾ ਦਿੰਦੇ ਵੀ ਤੂੰ ਇੱਥੇ ਨਹੀਂ ਰਹਿ ਸਕਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਇਸੇ ਤਰ੍ਹਾਂ ਸਾਰੇ ਸੰਸਾਰ ਦੀ ਹਾਲਤ ਹੈ, ਅਸੀਂ ਕੁਛ ਦਿਨਾਂ ਵਾਸਤੇ ਸੰਸਾਰ ਵਿੱਚ ਗੋਲ ਵਾਸਾ ਕੱਟਣ ਵਾਸਤੇ ਆਏ ਹਾਂ ਤੇ ਜਿਹੜੇ ਲੋਕ ਇਸ ਸੰਸਾਰ ਦੇ ਵਿੱਚ ਪੱਕੇ ਘਰ ਬਾਰ ਬੰਨਦੇ ਨੇ, ਭਾਵ ਵੀ ਅਸੀਂ ਹਮੇਸ਼ਾ ਹੀ ਸੰਸਾਰ ਦੇ ਵਿੱਚ ਰਹਿਣਾ ਹੈ, ਇਹ ਸੋਚ ਕੇ ਜਿਹੜੇ ਆਪਣੇ ਪੱਕੇ ਘਰ ਬੰਨਦੇ ਨੇ ਉਹ ਤੇ ਆਦਮੀ ਇਹ ਕੂੜ ਕਮਾਵੇ ਵੀ ਉਹ ਤੇ ਝੂਠ ਕਮਾਉਂਦੇ ਨੇ, ਝੂਠ ਦਾ ਵਪਾਰ ਕਰਦੇ ਹਨ। ਜਾਗੋ ਜਾਗੋ ਸੂਤੇ ਹੋ ਚੱਲਿਆ ਵਣਜਾਰਾ ਰਹਾ। ਹਜ਼ੂਰ ਕਹਿੰਦੇ ਨੇ, ਇਹ ਦੁਨੀਆਂ ਦੇ ਲੋਕੋ ਜਾਗੋ ਜਾਗੋ, ਤੁਸੀਂ ਕਿਉਂ ਸੁੱਤੇ ਪਏ ਹੋ ਮੂੰਹ ਮਾਇਆ ਦੀ ਅਗਿਆਨਤਾ ਦੀ ਨੀਂਦ ਵਿੱਚ, ਚੱਲਿਆ ਵਣਜਾਰਾ, ਦੇਖ ਲਓ ਤੁਹਾਡੇ ਸਾਹਮਣੇ ਜੀਵ ਰੂਪ ਵਣਜਾਰਾ ਜਾ ਰਿਹਾ ਹੈ, ਕੋਈ ਇਸ ਨੂੰ ਹੁਣ ਰੋਕ ਨਹੀਂ ਸਕਦਾ, ਕਿਉਂਕਿ ਜਦੋਂ ਸੱਦਾ ਆ ਜਾਂਦਾ ਤੇ ਫਿਰ ਸਭ ਨੂੰ ਜਾਣਾ ਪੈਂਦਾ, ਆਵਤ ਕਿਨੇ ਨਾ ਰੱਖਿਆ ਜਾਵਤ ਕਿਉਂ ਰੱਖਿਆ ਜਾਏ। ਜਦੋਂ ਜੀਵ ਆਉਂਦਾ ਹੈ ਜਨਮ ਲੈਂਦਾ ਉਸ ਵੇਲੇ ਨੀ ਕੋਈ ਰੋਕ ਸਕਦਾ ਤੇ ਜਾਣ ਵੇਲੇ ਕਿਵੇਂ ਕੋਈ ਰੋਕ ਸਕਦਾ ਹੈ, ਇਸ ਲਈ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਜੰਮਣਾ ਤੇ ਮਰਨਾ ਵੀ ਹੁਕਮ ਦੀ ਖੇਡ ਹੈ ਤੇ ਜਿਹੜਾ ਆਵਾਗਮਨ ਹੈ ਉਹ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਿਰ ਲੋਕਾਂ ਨੂੰ ਉਪਦੇਸ਼ ਦਿੰਦੇ ਹਨ, ਨੀਤ ਨੀਤ ਘਰ ਬੰਦਿਆ ਹੈ ਜੇ ਰਹਿਣਾ ਹੋਏ। ਇਹ ਦੁਨੀਆਂ ਦੇ ਲੋਕੋ, ਹਮੇਸ਼ਾ ਰਹਿਣ ਵਾਸਤੇ ਘਰ ਤਾਂ ਹੀ ਬੰਨੀਏ ਜੇ ਹਮੇਸ਼ਾ ਇੱਥੇ ਸੰਸਾਰ ਵਿੱਚ ਰਹਿਣਾ ਹੋਵੇ। ਵੀ ਇਹ ਸੰਸਾਰ ਵਿੱਚ ਹਮੇਸ਼ਾ ਨਾ ਤੇ ਕੋਈ ਰਿਹਾ ਹੈ ਨਾ ਹੀ ਕਿਸੇ ਨੇ ਰਹਿਣਾ, ਇਸ ਲਈ ਇੱਥੇ ਜਿਹੜੇ ਪੱਕੇ ਘਰ ਬਣਾ ਬਣਾ ਕੇ ਅਸੀਂ ਰਹਿਣ ਦਾ ਯਤਨ ਕਰਦੇ ਹਾਂ, ਸਤਿਗੁਰੂ ਕਹਿੰਦੇ ਇਹ ਤੁਸੀਂ ਝੂਠਾ ਹੀ ਕੰਮ ਕਰ ਰਹੇ ਹੋ, ਇਹ ਝੂਠ ਦਾ ਸੌਦਾ ਕਰ ਰਹੇ ਹੋ। ਜਿਨ੍ਹਾਂ ਘਰਾਂ ਨੂੰ ਆਪਣੇ ਸਮਝ ਕੇ ਤੁਸੀਂ ਇੱਥੇ ਬਣਾ ਰਹੇ ਹੋ ਤੇ ਇਹਨਾਂ ਨੂੰ ਵੀ ਇੱਕ ਦਿਨ ਛੱਡ ਕੇ ਜਾਣਾ ਪਵੇਗਾ, ਕਿਉਂਕਿ ਸਤਿਗੁਰੂ ਦਾ ਇਹ ਪਵਿੱਤਰ ਬਚਨ ਹੈ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਾਹੀ। ਇਬਰਾਹਿਮ ਬਲਖ ਬੁਖਾਰੇ ਦਾ ਬਾਦਸ਼ਾਹ ਸੀ, ਇਹ ਕੋਈ ਕਾਮਲ ਫਕੀਰ ਇਹਦੇ ਘਰ ਆਇਆ, ਉਸਨੇ ਦਸਤਕ ਦਿੱਤੀ ਤੇ ਅੰਦਰੋਂ ਸੰਤਰੀ ਕਹਿਣ ਲੱਗਾ, ਭਾਈ ਕੀ ਗੱਲ ਹੈ? ਉਹ ਕਹਿੰਦਾ ਮੈਂ ਇੱਥੇ ਰਾਤ ਰਹਿਣਾ। ਉਹ ਸੰਤਰੀ ਕਹਿਣ ਲੱਗਾ, ਤੇ ਬਾਦਸ਼ਾਹ ਦਾ ਘਰ ਹੈ, ਇਹ ਤੇ ਸ਼ਾਹੀ ਮਹਿਲ ਹੈ, ਤੂੰ ਇੱਥੇ ਰਾਤ ਨਹੀਂ ਰਹਿ ਸਕਦਾ। ਉਹ ਫਕੀਰ ਹੱਸ ਕੇ ਕਹਿਣ ਲੱਗਾ, ਨਹੀਂ ਇਹ ਵੀ ਇੱਕ ਮੁਸਾਫਰਖਾਨਾ ਹੈ, ਇਹ ਵੀ ਇੱਕ ਸਰਾਈ ਹੈ, ਮੈਂ ਇੱਥੇ ਰਾਤ ਰਹਿਣਾ ਚਾਹੁੰਦਾ ਹਾਂ। ਪਰ ਉਹ ਸੰਤਰੀ ਨੇ ਇਸ ਗੱਲ ਤੇ ਝਗੜਾ ਕੀਤਾ। ਕਹਿਣ ਲੱਗਾ, ਨਹੀਂ, ਤੂੰ ਇਹ ਬਾਦਸ਼ਾਹ ਦੇ ਮਹਿਲ ਵਿੱਚ ਨਹੀਂ ਜਾ ਸਕਦਾ, ਨਹੀਂ ਰਾਤ ਰਹਿ ਸਕਦਾ। ਆਖਰ ਝਗੜਾ ਇੰਨਾ ਵੱਧ ਗਿਆ, ਗੱਲ ਬਾਦਸ਼ਾਹ ਤੱਕ ਚਲੀ ਗਈ ਤੇ ਬਾਦਸ਼ਾਹ ਨੇ ਉਸ ਫਕੀਰ ਨੂੰ ਆਪਣੇ ਕੋਲ ਸੱਦਿਆ। ਕਹਿਣ ਲੱਗਾ, ਦੱਸ ਬਈ, ਤੇਰਾ ਕਿਸ ਗੱਲ ਦਾ ਰੌਲਾ ਹੈ? ਉਹ ਕਹਿੰਦਾ, ਮੈਂ ਇਹਨੂੰ ਇਹ ਗੱਲ ਆਖੀ ਬਈ ਮੈਂ ਇੱਥੇ ਰਾਤ ਰਹਿਣੀ ਹੈ। ਇਹ ਕਹਿੰਦਾ, ਇਹ ਸ਼ਾਹੀ ਮਹੱਲ ਹੈ, ਇੱਥੇ ਤੂੰ ਰਾਤ ਨਹੀਂ ਰਹਿ ਸਕਦਾ। ਅਤੇ ਪਰ ਮੈਂ ਇਸ ਨੂੰ ਆਖਿਆ, ਸ਼ਾਹੀ ਮਹੱਲ ਵੀ ਇੱਕ ਮੁਸਾਫਰਖਾਨਾ ਹੀ ਹੈ, ਮੈਂ ਇਹਨੂੰ ਜੋ ਕੁਝ ਆਖਿਆ ਹੈ ਉਹ ਬਿਲਕੁਲ ਸੱਚ ਹੈ। ਬਾਦਸ਼ਾਹ ਸੋਚ ਕੇ ਕਹਿਣ ਲੱਗਾ, ਮੈਨੂੰ ਇਉਂ ਜਾਪਦਾ ਜਿਵੇਂ ਕੋਈ ਤੂੰ ਪਾਗਲ ਹੋਵੇਂ। ਉਹ ਫਕੀਰ ਬੜਾ ਪੁੱਜਿਆ ਹੋਇਆ ਸੀ। ਉਹ ਕਹਿਣ ਲੱਗਾ, ਪਾਗਲ ਤੇ ਤੂੰ ਹੈ ਜੋ ਇਸ ਸੰਸਾਰ ਦੇ ਘਰ ਨੂੰ, ਸ਼ਾਹੀ ਮਹਿਲ ਨੂੰ ਆਪਣਾ ਅਸਲੀ ਘਰ ਸਮਝੀ ਬੈਠਾ। ਤੈਨੂੰ ਪਤਾ ਇੱਕ ਦਿਨ ਇਹ ਵੀ ਤੈਨੂੰ ਛੱਡ ਕੇ ਜਾਣਾ ਪਵੇਗਾ। ਫਰੀਦਾ, ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋਏ, ਤੈ ਪਾਸੋਂ ਇਹ ਲੱਦ ਗਏ, ਤੂੰ ਅਜਾਨਾ ਪਤੀਣ ਹੋਏ। ਜਿਹੜੇ ਮਾਤਾ ਪਿਤਾ ਇਸ ਘਰ ਨੂੰ ਬਣਾਉਣ ਵਾਲੇ ਸਨ, ਉਹ ਵੀ ਤਾਂ ਇਹ ਗੱਲ ਕਹਿੰਦੇ ਸਨ ਨਾ ਵੀ ਇਹ ਘਰ ਸਾਡਾ ਹੈ, ਪਰ ਆਖਰ ਉਹ ਵੀ ਛੱਡ ਕੇ ਚਲੇ ਗਏ ਨੇ, ਤੇ ਤੈਨੂੰ ਵੀ ਇੱਕ ਦਿਨ ਛੱਡ ਕੇ ਜਾਣਾ ਪਵੇਗਾ। ਇਹ ਗੱਲ ਸੁਣ ਕੇ ਤੇ ਇਬਰਾਹਿਮ ਦੀਆਂ ਅੱਖਾਂ ਖੁੱਲੀਆਂ। ਫਿਰ ਉਸਨੇ ਰਾਜ ਪਾਗ ਛੱਡ ਕੇ ਤੇ ਫਿਰ ਉਹਨੇ ਅੱਗੇ ਵਾਹਿਗੁਰੂ ਦੀ ਭਗਤੀ ਕਰਨੀ ਸ਼ੁਰੂ ਕੀਤੀ। ਫਿਰ ਉਹਨੂੰ ਪੈਗੰਬਰੀ ਦਾ ਖਿਤਾਬ ਵੀ ਮਿਲਿਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸਾਨੂੰ ਇਹ ਵੈਰਾਗਮਈ ਸਿੱਖਿਆ ਦੇ ਰਹੇ ਹਨ, ਨੀਤ ਨੀਤ ਕਰ ਬੰਨ੍ਹ ਗਿਆ ਜੇ ਰਹਿਣਾ ਹੋਈ, ਬਈ ਨਿਤ ਰਹਿਣ ਵਾਸਤੇ ਕਰ ਤਾਂ ਬੰਨੀਏ, ਪੱਕਾ ਕਰ ਤਾਂ ਬਣਾਈਏ ਜੇ ਹਮੇਸ਼ਾ ਇਸ ਸੰਸਾਰ ਵਿੱਚ ਰਹਿਣਾ ਹੋਵੇ। ਪਿੰਡ ਪਵੇ ਜੀਉ ਚੱਲ ਸੀ ਜੇ ਜਾਣੇ ਕੋਈ, ਹਜ਼ੂਰ ਕਹਿੰਦੇ ਭਾਈ ਜੇ ਕੋਈ ਇਸ ਗੱਲ ਨੂੰ ਜਾਣ ਲਵੇ, ਸੱਚੀ ਗੱਲ ਤਾਂ ਇਹ ਹੈ, ਪਿੰਡ ਪਵੇ, ਜਦੋਂ ਸਾਡਾ ਪਿੰਡ ਸਰੀਰ ਡਿੱਗ ਪੈਂਦਾ ਹੈ, ਜੀਉ ਚੱਲ ਸੀ, ਸਾਡਾ ਜਿਹੜਾ ਅੰਦਰੋਂ ਜੀਵ ਆਤਮਾ ਹੈ, ਪੌਰ ਹੈ, ਉਹ ਇੱਥੋਂ ਉਡਾਰੀ ਮਾਰ ਕੇ ਚਲਿਆ ਜਾਂਦਾ ਹੈ। ਉਹੀ ਉਹੀ ਕਿਆ ਕਰੋ ਹੈ ਹੋਸੀ ਸੋਈ। ਜਿਹੜੇ ਹੁਣ ਰਿਸ਼ਤੇਦਾਰ ਆਏ ਸਨ ਬਈ, ਔਰ ਉਹ ਆ ਕੇ ਉਹ ਬੜਾ ਕਸ਼ਟ ਹੈ, ਬੜਾ ਦੁੱਖ ਹੈ, ਉਹੀ ਉਹੀ ਸ਼ਬਦ ਦੁਆਰਾ ਹਾਏ ਹਾਏ ਕਹਿ ਕਹਿ ਕੇ ਵਿਰਲਾਪ ਕਰਦੇ ਸਨ। ਹਜ਼ੂਰ ਕਹਿੰਦੇ ਉਹੀ ਉਹੀ ਕਿਆ ਕਰੋ, ਇਹ ਦੁਨੀਆ ਦੇ ਲੋਕ, ਉਹ ਬਹੁਤ ਮਾੜਾ ਹੋਇਆ, ਬਹੁਤ ਮਾੜਾ ਹੋਇਆ, ਇਹ ਤੁਸੀਂ ਕੀ ਕਰ ਰਹੇ ਹੋ? ਹੈ ਹੋਸੀ ਸੋਈ, ਜੋ ਉਸ ਮਾਲਕ ਵਾਹਿਗੁਰੂ ਨੂੰ ਪਾਉਂਦਾ ਉਹੀ ਹੋਇਆ ਤੇ ਉਹੀ ਹੋ ਰਿਹਾ ਤੇ ਉਹੀ ਹੋਵੇਗਾ। ਤੁਮ ਰੋਵੋਗੇ ਉਸ ਨੂੰ, ਤੁਮਕੋ ਕੌਣ ਰੋਏ। ਕਹਿਣ ਲੱਗੇ, ਅਸੀਂ ਜਿਹੜੇ ਸਾਡੇ ਰਿਸ਼ਤੇਦਾਰ ਮਰ ਗਏ ਨੇ, ਅਸੀਂ ਉਹਨਾਂ ਨੂੰ ਯਾਦ ਕਰ ਕਰਕੇ ਰੋਂਦੇ ਹਾਂ। ਤਾਂ ਹਜ਼ੂਰ ਕਹਿੰਦੇ ਤੁਮ ਰੋਵੋਗੇ ਉਸ ਨੂੰ, ਠੀਕ ਹੈ ਬਈ, ਤੁਸੀਂ ਤੇ ਉਸ ਨੂੰ ਰੋਂਦੇ ਹੋ ਤੇ ਗਾਂ ਵੀ ਰੋਂਦੇ ਰਹੋਗੇ, ਜਿਹੜਾ ਤੁਹਾਡਾ ਰਿਸ਼ਤੇਦਾਰ ਸੀ ਜਿਹੜਾ ਤੁਹਾਨੂੰ ਛੱਡ ਕੇ ਚਲਿਆ ਗਿਆ ਹੈ, ਪਰ ਇਸ ਗੱਲ ਦਾ ਜਵਾਬ ਦਿਓ, ਤੁਸੀਂ ਤਾਂ ਉਸ ਨੂੰ ਰੋਵੋਗੇ, ਤੁਮਕੋ ਕੌਣ ਰੋਈ, ਵੀ ਤੁਹਾਨੂੰ ਦੱਸੋ ਕੌਣ ਆ ਕੇ ਰੋਵੇਗਾ, ਜਿਸ ਨੂੰ ਤੁਸੀਂ ਰੋਂਦੇ ਹੋ ਤੇ ਮਰ ਕੇ ਚਲਿਆ ਗਿਆ, ਉਹਨੇ ਤਾਂ ਮੁੜ ਕੇ ਆ ਕੇ ਤੁਹਾਨੂੰ ਰੋਣਾ ਨਹੀਂ, ਤੇ ਤੁਸੀਂ ਐਵੇਂ ਉਸਦੇ ਲਈ ਕਿਉਂ ਰੋਂਦੇ ਫਿਰਦੇ ਹੋ? ਧੰਦਾ ਪਿੱਟੇ ਹੋ ਭਾਈ ਹੋ, ਤੁਮ ਕੂੜ ਕਮਾਵੋ ਹੋ, ਐ ਭਰਾਵੋ, ਤੁਸੀਂ ਤੇ ਐਵੇਂ ਧੰਦਾ ਪਿੱਟਦੇ ਹੋ, ਤੇ ਆ ਜਿਹੜਾ ਰੋਣ ਧੋਣ ਦਾ ਤੁਸੀਂ ਕੰਮ ਸ਼ੁਰੂ ਕੀਤਾ ਹੈ ਨਾ, ਇਹ ਸਾਰਾ ਤੁਸੀਂ ਇਹ ਝੂਠਾ ਹੀ ਕੰਮ ਕਰ ਰਹੇ ਹੋ, ਝੂਠਾ ਹੀ ਸਾਰਾ ਕੁਛ ਤੁਸੀਂ ਝੂਠ ਦੀ ਕਮਾਈ ਕਰ ਰਹੇ ਹੋ, ਝੂਠਾ ਸੌਦਾ ਕਰ ਰਹੇ ਹੋ। ਉਹ ਨਾ ਸੁਣੀ ਕਤ ਹੀ ਤੁਮ ਲੋਕ ਸੁਣਾਵੋ। ਕਹਿੰਦੇ ਫਿਰ ਸਾਡਾ ਮਰ ਗਿਆ ਸੀ, ਰੋਈਏ ਨਾ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਤੁਸੀਂ ਕਿਹਨੂੰ ਕਿਹਦੇ ਵਾਸਤੇ ਰੋਂਦੇ ਹੋ? ਜਿਹਦੇ ਵਾਸਤੇ ਰੋਂਦੇ ਹੋ ਉਹ ਨਾ ਸੁਣੀ ਕਤ ਹੀ, ਉਹ ਤੇ ਕਿਧਰੇ ਵੀ ਤੁਹਾਡੀ ਕੋਈ ਆਵਾਜ਼ ਨਹੀਂ ਸੁਣਦਾ, ਉਹ ਤੇ ਤੁਹਾਡਾ ਰੋਣਾ ਸੁਣ ਹੀ ਨਹੀਂ ਸਕਦਾ। ਪਤਾ ਨਹੀਂ ਉਹ ਕਿੱਥੇ ਚਲਿਆ ਗਿਆ ਜਿਸ ਨੂੰ ਤੁਸੀਂ ਰੋਂਦੇ ਹੋ। ਤੁਮ ਲੋਕ ਸੁਣਾਵੋ, ਪਰ ਤੁਸੀਂ ਤੇ ਬਈ ਹੋਰ ਲੋਕਾਂ ਨੂੰ ਰੋ ਰੋ ਕੇ ਸੁਣਾਉਂਦੇ ਹੋ, ਤੇ ਜਿਸ ਨੂੰ ਤੁਸੀਂ ਰੋਂਦੇ ਹੋ ਤੇ ਤੁਹਾਡਾ ਰੋਣਾ ਸੁਣਦਾ ਨਹੀਂ ਹੈ। ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਇਹ ਜੀਵ ਮੋਹ ਮਾਇਆ ਦੀ ਨੀਂਦ ਵਿੱਚ ਕੂਕ ਸੁੱਤਾ ਪਿਆ ਹੈ, ਜੇ ਉਹੀ ਵਾਹਿਗੁਰੂ ਕਿਰਪਾ ਕਰੇ ਕਿਸੇ ਜੀਵ ਨੂੰ ਜਗਾ ਦੇਵੇ ਤਾਂ ਹੀ ਉਹ ਜਾਗ ਸਕਦਾ ਹੈ। ਜੇ ਕਰ ਬੂਝੈ ਆਪਣਾ ਤਾਂ ਨੀਂਦ ਨਾ ਹੋਈ। ਲੋ ਹਜ਼ੂਰ ਕਹਿੰਦੇ ਨੇ, ਜੇ ਇਹ ਮਨੁੱਖ ਆਪਣੇ ਅਸਲੀ ਘਰ ਨੂੰ ਸਮਝ ਲਵੇ ਵੀ ਅਸਲੀ ਘਰ ਕਿਹੜਾ ਹੈ। ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹ ਜਾਨ, ਅਸਲੀ ਸਾਡਾ ਇਹ ਡੇਰਾ ਅਸਥਾਨ ਨਹੀਂ, ਇਹ ਸਾਡਾ ਅਸਲੀ ਘਰ ਨਹੀਂ ਸੰਸਾਰ ਦਾ ਘਰ। ਜੇ ਜਿੱਥੇ ਜਾਣਾ ਹੈ ਅਸਲੀ ਸਾਡਾ ਘਰ ਉੱਥੇ ਹੈ। ਜੇ ਘਰ ਬੂਝੈ ਆਪਣਾ, ਜੇ ਕੋਈ ਆਪਣੇ ਅਸਲੀ ਘਰ ਨੂੰ ਸਮਝ ਲਵੇ ਨਾ, ਅਥਵਾ ਅਸਲੀ ਘਰ ਕੀ ਹੈ, ਤੁਰੀਆ ਪਦ ਆਤਮਕ ਅਡੋਲ ਅਵਸਥਾ, ਜਿਹੜਾ ਉਸ ਨੂੰ ਸਮਝ ਲਵੇ ਤਾਂ ਨੀਂਦ ਨਾ ਹੋਈ, ਫਿਰ ਉਹਨੂੰ ਮੋਹ ਮਾਇਆ ਦੀ ਅਵਿਦਿਆ ਦੀ ਨੀਂਦ ਨਹੀਂ ਆਉਂਦੀ। ਜੇ ਚੱਲਦਾ ਲੈ ਚੱਲਿਆ ਕਿਸ ਸੰਪੈ ਨਾਲੇ, ਲੋ ਹਜ਼ੂਰ ਜਿਹੜੇ ਪਿੱਛੇ ਲੋਕ ਸਨ, ਉਹ ਜਿਹੜਾ ਬਚਿਆ ਖੁਜਿਆ ਆਪਣੇ ਰਿਸ਼ਤੇਦਾਰਾਂ ਦਾ ਸਾਜੋ ਸਾਮਾਨ ਸੀ, ਧਨ ਸੀ, ਮਾਇਆ ਸੀ, ਉਹ ਲੱਭਦੇ ਫਿਰਦੇ ਨੇ, ਤੇ ਗੁਰੂ ਮਹਾਰਾਜ ਉਹਨਾਂ ਨੂੰ ਇਹ ਸਿੱਖਿਆ ਦੇ ਰਹੇ ਨੇ। ਜੇ ਚੱਲਦਾ ਲੈ ਚੱਲਿਆ ਕੋਈ ਸੰਪੈ ਨਾਲੇ, ਇਹ ਦੁਨੀਆਂ ਦੇ ਲੋਕੋ, ਜੇ ਮਨੁੱਖ ਜਾਣ ਵੇਲੇ ਕੁਛ ਆਪਣੇ ਨਾਲ ਲੈ ਕੇ ਜਾ ਸਕਦਾ ਹੈ, ਕੁਛ ਸੰਪੈ ਨਾਲੇ, ਕੁਛ ਵੀ ਧਨ ਮਾਇਆ ਦੌਲਤ ਸੋਨਾ ਚਾਂਦੀ ਜੇ ਕੁਛ ਨਾਲ ਲੈ ਕੇ ਜਾ ਸਕਦਾ ਹੈ, ਬਈ ਫਿਰ ਤੇ ਤੁਸੀਂ ਜ਼ਰੂਰ ਇਹ ਮਾਇਆ ਇਕੱਠੀ ਕਰੋ। ਤਾਂ ਤਨ ਸੰਚੋ ਦੇਖ ਕੇ ਬੁੱਝ ਵਿਚਾਰੇ, ਵੀ ਜੇ ਮਨੁੱਖ ਜਾਣ ਵੇਲੇ ਕੁਛ ਨਾ ਕੁਛ ਨਾਲ ਲੈ ਜਾਵੇ, ਕੋਈ ਸੋਨਾ ਚਾਂਦੀ, ਕੋਈ ਜੀਵਰਾਤ, ਕੋਈ ਵਸਤਰ, ਕੋਈ ਹੋਰ ਚੀਜ਼, ਵੀ ਤਾਂ ਤੇ ਤੁਸੀਂ ਇਸ ਗੱਲ ਨੂੰ ਦੇਖ ਕੇ ਤਨ ਇਕੱਤਰ ਕਰੋ, ਮਾਇਆ ਇਕੱਠੀ ਕਰੋ। ਜਦੋਂ ਕੁਛ ਨਾਲ ਲੈ ਕੇ ਹੀ ਨਹੀਂ ਜਾਣਾ, ਸਭ ਕੁਛ ਛੱਡ ਕੇ ਹੀ ਜਾਣਾ ਹੈ, ਬੁੱਝ ਵਿਚਾਰੇ, ਫਿਰ ਇਸ ਗੱਲ ਦੀ ਵਿਚਾਰ ਸਮਝੋ, ਇਸ ਗੱਲ ਨੂੰ ਵਿਚਾਰ ਕੇ ਆਪਣੇ ਮਨ ਨੂੰ ਇਹ ਗੱਲ ਸਮਝਾਓ, ਬਈ ਜਦੋਂ ਕੁਛ ਨਾਲ ਨਹੀਂ ਲੈ ਕੇ ਜਾਣਾ ਤੇ ਫਿਰ ਬਹੁਤਾ ਜਮ੍ਹਾਂ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ। ਵਣਜ ਕਰੋ ਮਕਸੂਦ ਲੈ ਹੋ, ਮਤ ਪੱਛੋ ਤਾਵਹੋ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਨੂੰ ਸਮਝਾਉਂਦੇ ਨੇ, ਗੁਰਮੁਖੋ ਵਣਜ ਕਰੋ, ਤੁਸੀਂ ਵਾਹਿਗੁਰੂ ਦੇ ਨਾਮ ਦਾ ਵਣਜ ਕਰੋ, ਸ਼ੁਭ ਗੁਣਾਂ ਦਾ ਵਪਾਰ ਕਰੋ, ਤੇ ਮਕਸੂਦ ਲੈ ਹੋ, ਤੇ ਨਾਲ ਕੁਝ ਨਾ ਕੁਝ ਲਾਹਾ ਨਫ਼ਾ ਵੀ ਖੱਟ ਕੇ ਲੈ ਜਾਓ। ਮਕਸੂਦ ਨਫ਼ੇ ਨੂੰ, ਲਾਭ ਨੂੰ ਕਹਿੰਦੇ ਨੇ। ਤੁਸੀਂ ਐਸਾ ਨਾਮ ਦਾ, ਸ਼ੁਭ ਗੁਣਾਂ ਦਾ ਵਣਜ ਕਰੋ ਤੇ ਨਾਲ ਕੁਝ ਨਫ਼ਾ ਵੀ ਲੈ ਜਾਓ। ਮਤ ਪੱਛੋ ਤਾਵੋ, ਮਤਾ ਤੁਹਾਨੂੰ ਪਿੱਛੋਂ ਪਸ਼ਚਾਤਾਪ ਕਰਨਾ ਪਵੇ। ਅਵਗੁਣ ਛੋਡੋ ਗੁਣ ਕਰੋ, ਐਸੇ ਤਤ ਪਰਾਵਹੋ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਈਮਨਾਬਾਦ ਜਿਹੜੇ ਲੋਕ ਮਰੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਸਾਖ ਸੰਬੰਧੀਆਂ ਨੂੰ ਉਪਦੇਸ਼ ਦਿੰਦੇ ਹਨ, ਔਗੁਣ ਛੋਡੋ ਗੁਣ ਕਰੋ। ਬਈ ਤੁਸੀਂ ਔਗੁਣਾਂ ਨੂੰ ਛੱਡ ਕੇ ਚੰਗੇ ਗੁਣ ਧਾਰਨ ਕਰੋ, ਸ਼ੁਭ ਗੁਣਾਂ ਦਾ ਵਪਾਰ ਕਰੋ, ਐਸੇ ਤੱਤ ਪ੍ਰਾਵੋ, ਵੀ ਇਹੋ ਜਿਹੇ ਵਣਜ ਦੇ ਵਿੱਚ ਤੱਤ ਪ੍ਰਾਵੋ, ਦਰ ਤੁਸੀਂ ਤੱਤ ਪਰ ਹੋ ਜਾਓ, ਤਿਆਰ ਬਰ ਤਿਆਰ ਹੋ ਜਾਓ, ਇਹੋ ਜਿਹੇ ਸ਼ੁਭ ਗੁਣਾਂ ਦੇ ਵਣਜ ਕਰਨ ਲਈ ਹਮੇਸ਼ਾ ਲਈ ਸਾਵਧਾਨ ਹੋ ਕੇ ਤੱਤ ਪਰ ਹੋ ਕੇ ਲੱਗ ਜਾਓ, ਅਥਵਾ ਐਸੇ ਤੱਤ ਪ੍ਰਾਵੋ। ਇਹਦਾ ਦੂਜਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਵੀ ਤੁਸੀਂ ਔਗੁਣ ਛੱਡ ਕੇ ਗੁਣ ਧਾਰਨ ਕਰੋ, ਐਸੇ ਤੱਤ ਪ੍ਰਾਵੋ। ਇਸ ਢੰਗ ਦੇ ਨਾਲ ਤੁਸੀਂ ਜਿਹੜਾ ਅਸਲੀ ਤੱਤ ਹੈ ਪ੍ਰਾਵੋ, ਉਹਨੂੰ ਪ੍ਰਾਪਤ ਕਰੋ, ਭਾਵ ਅਸਲੀਅਤ ਨੂੰ ਸਮਝੋ। ਧਰਮ ਭੂਮ ਸਤ ਬੀਜ ਕਰ, ਐਸੀ ਕਿਰਸ ਕਮਾਵੋ। ਫਿਰ ਮਹਾਰਾਜ, ਕਈ ਲੋਕ ਖੇਤੀਬਾੜੀ ਦਾ ਵੀ ਕੰਮ ਕਰਦੇ ਸਨ, ਤੇ ਸਤਿਗੁਰੂ ਉਹਨਾਂ ਨੂੰ ਵੀ ਉਪਦੇਸ਼ ਦਿੰਦੇ ਹੈ, ਧਰਮ ਭੂਮ, ਤੁਸੀਂ ਧਰਮ ਨੂੰ ਧਰਤੀ ਬਣਾਓ, ਤੇ ਸਤ ਬੀਜ ਕਰ, ਸੱਚੇ ਨਾਮ ਦਾ ਉਸਦੇ ਵਿੱਚ ਬੀਜ ਬੀਜੋ। ਐਸੀ ਕਿਰਸ ਕਮਾਵੋ, ਤੁਸੀਂ ਇਹੋ ਜਿਹੀ ਪਾਈ ਖੇਤੀ ਕਰੋ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਪਾਓ ਕਰਮ ਕਰ ਜਮ ਸੀ, ਸੇ ਕਰ ਪਾਗਠ ਦੇਖ। ਤੁਸੀਂ ਇਹੋ ਜਿਹੀ ਪਾਈ ਖੇਤੀ ਕਰਕੇ ਦੇਖੋ, ਤਾਂ ਵਪਾਰੀ ਜਾਣੀਆਂ ਹੋ, ਲਾਹਾ ਲੈ ਜਾਵੋ। ਲੋ ਹਜ਼ੂਰ ਕਹਿੰਦੇ, ਅਸਲੀ ਤੁਸੀਂ ਅੱਛੇ ਵਪਾਰੀ ਤਾਂ ਹੀ ਜਾਣੇ ਜਾ ਸਕਦੇ ਹੋ, ਜੇ ਤੁਸੀਂ ਪਰਲੋਕ ਨੂੰ ਇਹ ਨਾਮ ਦਾ, ਭਗਤੀ ਦਾ ਲਾਹਾ ਲੈ ਕੇ ਜਾਵੋ, ਫਿਰ ਹੀ ਸਹੀ ਵਪਾਰੀ ਤੁਸੀਂ ਜਾਣੇ ਜਾ ਸਕਦੇ ਹੋ। ਕਰਮ ਹੋਵੇ ਸਤਿਗੁਰ ਮਿਲੇ, ਬੂਝੈ ਵਿਚਾਰਾ। ਫਿਰ ਮਹਾਰਾਜ, ਇਹ ਨਾਮ ਦਾ ਵਪਾਰ ਕਿੱਥੋਂ ਸਾਨੂੰ ਪ੍ਰਾਪਤ ਹੋ ਸਕਦਾ ਹੈ? ਤਾਂ ਹਜ਼ੂਰ ਕਹਿੰਦੇ, ਕਰਮ ਹੋਵੇ, ਜੇ ਵਾਹਿਗੁਰੂ ਦੀ ਬਖਸ਼ਿਸ਼ ਹੋਵੇ, ਸਤਿਗੁਰ ਮਿਲੇ, ਸੱਚੇ ਸਤਿਗੁਰੂ ਮਿਲਦੇ ਨੇ। ਬੂਝੈ ਵਿਚਾਰਾ, ਉਹ ਅਸਲੀ ਇਸ ਵਿਚਾਰ ਨੂੰ ਸਮਝਦਾ ਹੈ ਵੀ ਅਸਲੀ ਜਿਹੜਾ ਨਾਮ ਦਾ ਵਪਾਰ ਹੈ, ਵੀ ਉਹ ਇਸ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਕੀਤਾ ਜਾ ਸਕਦਾ ਹੈ। ਨਾਮ ਵਿਖਾਣਾ ਸੁਣੇ ਨਾਮ, ਨਾਮੇ ਵਿਵਹਾਰਾ। ਫਿਰ ਉਹ ਨਾਮ ਦਾ ਵਪਾਰ ਕਰਦਾ, ਨਾਮ ਦਾ ਵਪਾਰ ਕਿਵੇਂ ਕਰਦਾ? ਨਾਮ ਵਿਖਾਣਾ, ਉਹ ਆਪਣੀ ਰਸਨਾ ਤੋਂ ਵੀ ਨਾਮ ਜਪਦੇ ਤੇ ਸੁਣੇ ਨਾਮ, ਤੇ ਕੰਨਾਂ ਰਾਹੀਂ ਵੀ ਵਾਹਿਗੁਰੂ ਦੇ ਨਾਮ ਨੂੰ ਹੀ ਸੁਣਦੇ ਤੇ ਨਾਮੇ ਵਿਵਹਾਰਾ ਤੇ ਨਾਮ ਜਪਣ ਜਪਾਉਣ ਦਾ ਅੱਗੇ ਉਹ ਵਪਾਰ ਵੀ ਕਰਦੇ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਨੇ, ਜਨ ਨਾਨਕ ਤੋੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਹ ਗੁਰਮੁਖਾਂ ਦਾ ਵਪਾਰ ਹੈ, ਆਪ ਜਪੈ ਅਵਰਹ ਨਾਮ ਜਪਾਵੈ, ਅਥਵਾ ਇਹ ਵੀ ਗੁਰਮੁਖਾਂ ਦਾ ਵਪਾਰ ਹੈ ਵੀ ਜਿਹੜੇ ਆਪ ਨਾਮ ਜਪਦੇ ਨੇ ਤੇ ਦੂਸਰਿਆਂ ਨੂੰ ਜਪਣ ਦੀ ਪ੍ਰੇਰਣਾ ਦਿੰਦੇ ਹਨ। ਜਿਉਂ ਲਾਹਾ ਤੋਟਾ ਤਿਵੈ ਵਾਟ ਚੱਲਦੀ ਆਏ। ਧੰਨ ਗੁਰੂ ਨਾਨਕ ਦੇ ਮਹਾਰਾਜ ਦੁਨੀਆਂ ਦੇ ਲੋਕਾਂ ਨੂੰ ਇਸ ਮਤ ਬਖਸ਼ਦੇ ਹਨ ਬਈ ਇਹ ਵਾਟ ਦਾ ਅਰਥ ਹੈ ਵੀ ਇਹ ਜਿਹੜੀ ਰੀਤ ਹੈ ਚੱਲਦੀ ਆਈ ਹੈ। ਜਿਉਂ ਲਾਹਾ ਤੋਟਾ ਤਿਵੈ, ਜਿਵੇਂ ਇੱਕ ਪਾਸੇ ਵਪਾਰ ਦੇ ਵਿੱਚ, ਖੇਤੀ ਵਿੱਚ, ਹਰ ਕੰਮ ਕਾਰ ਦੇ ਵਿੱਚ ਲਾਹਾ ਵੀ ਮਿਲਦਾ ਹੈ ਤੇ ਕਈ ਵਾਰੀ ਤੋਟਾ ਵੀ ਮਿਲਦਾ, ਦੋਵੇਂ ਗੱਲਾਂ ਹੁੰਦੀਆਂ ਨੇ। ਇਹ ਰੀਤ ਪਹਿਲਾਂ ਤੋਂ ਚੱਲਦੀ ਆਈ ਹੈ ਵੀ ਖੇਤੀ ਵਿੱਚ ਵੀ ਵਪਾਰ ਵਿੱਚ ਵੀ ਕਿਤੇ ਲਾਹਾ ਵੀ ਮਿਲ ਜਾਂਦਾ, ਕਦਰੇ ਤੋਟਾ ਵੀ ਪੈ ਜਾਂਦਾ, ਘਾਟਾ ਵੀ ਪੈ ਜਾਂਦਾ ਹੈ। ਜੋ ਤਿਸ ਪਾਵੈ ਨਾਨਕਾ ਸਾਈ ਵਡਿਆਈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜੋ ਉਸ ਮਾਲਕ ਵਾਹਿਗੁਰੂ ਨੂੰ ਪਾਉਂਦਾ ਹੈ ਉਹੀ ਕੁਛ ਹੁੰਦਾ ਹੈ ਤੇ ਸਾਈ ਵਡਿਆਈ, ਤੇ ਜੋ ਵਾਹਿਗੁਰੂ ਕਰਦਾ ਸਾਨੂੰ ਉਹੀ ਵਡਿਆਈ, ਬਈ ਉਸਦੀ ਵਡਿਆਈ ਚੰਗੀ ਲੱਗਦੀ ਹੈ। ਭਾਵ ਜੋ ਉਸ ਮਾਲਕ ਨੂੰ ਪਾਉਂਦਾ ਹੈ ਉਹਨੂੰ ਸਤ ਕਰਕੇ ਮੰਨੋ ਤੇ ਸਾਈ ਵਡਿਆਈ ਇਹੀ ਸਭ ਤੋਂ ਵੱਡੀ ਵਡਿਆਈ ਹੈ। ਗੁਰਮਤ ਦੇ ਅੰਦਰ ਤੇ ਵਾਹਿਗੁਰੂ ਦੇ ਭਾਣੇ ਵਿੱਚ ਰਹਿਣਾ ਤੇ ਉਹਦੀ ਰਜ਼ਾ ਵਿੱਚ ਰਾਜ਼ੀ ਹੋ ਕੇ ਚੱਲਣਾ, ਬਈ ਇਹੀ ਸਭ ਤੋਂ ਵੱਡੀ ਵਡਿਆਈ ਸਮਝੀ ਗਈ ਹੈ। ਇਹ ਜਿਹੜੇ ਤਿੰਨ ਸ਼ਬਦ ਨੇ ਤੇ ਦੋ ਸ਼ਬਦ ਜਿਹੜੇ ਜਿਨ੍ਹਾਂ ਦੀ ਵਿਚਾਰ ਅੱਜ ਸੁਣੀ ਹੈ, ਇੱਕ ਪਿਛਲਾ ਸ਼ਬਦ, ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਏਮਨਾਬਾਦ ਦੇ ਵਾਸੀਆਂ ਦੀ ਜੋ ਦਸ਼ਾ ਹੋਈ ਔਰ ਉਹਨਾਂ ਦੇ ਨਾਲ ਸੰਬੰਧਿਤ ਇਹ ਉਚਾਰਨ ਕੀਤੇ ਨੇ। ਲਓ ਹੁਣ ਜੋ ਇਸ ਤੋਂ ਅੱਗੇ ਸ਼ਬਦ ਆ ਰਹੇ ਹਨ ਵੀ ਉਹ ਹੁਣ ਸਤਿਗੁਰੂ ਮਹਾਰਾਜ ਦੇ ਇਹਨਾਂ ਤੋਂ ਵੱਖਰੇ ਸ਼ਬਦ ਨੇ। ਤਿੰਨੇ ਸ਼ਬਦ ਇੱਕੋ ਪ੍ਰਕਾਰ ਨੂੰ ਮੁੱਖ ਰੱਖ ਕੇ ਸਤਿਗੁਰੂ ਨੇ ਉਚਾਰਨ ਕੀਤੇ ਸਨ। ਆਸਾ ਮਹੱਲਾ ਪਹਿਲਾ, ਚਾਰੇ ਕੁੰਡਾਂ ਢੂੰਡੀਆਂ ਕੋ ਨੀਵੀਂ ਮੈਂਡਾ। ਲਓ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਉਹ ਲਹਿੰਦੇ ਦੇਸ਼ ਦੀ ਬੋਲੀ ਹੈ ਉਹਦੇ ਵਿੱਚ ਉਹਦੇ ਸ਼ਬਦ ਇਸ ਬਾਣੀ ਵਿੱਚ ਵਰਤ ਰਹੇ ਹਨ। ਰਹਾਉ ਦੀਆਂ ਪੰਕਤੀਆਂ ਹਨ, ਦਰ ਬੀਬਾ ਮੈਂ ਨੀਮ ਕੋ ਕਹਿ ਕਰੀ ਸਲਾਮ। ਹਿੱਕੋ ਮੈਂਡਾ ਤੂੰ ਤਣੀ ਸਾਚਾ ਮੁੱਖ ਨਾਮ। ਰਹਾਉ ਦਰ ਬੀਬਾ ਮੈਂ ਨੀਮ ਕੋ, ਮੇਰੇ ਲਈ ਬੀਬਾ ਦਾ ਅਰਥ ਹੈ ਦੂਜਾ, ਦਰ ਨੀਮ ਦਾ ਅਰਥ ਨਹੀਂ, ਮੇਰੇ ਲਈ ਹੋਰ ਕੋਈ ਦੂਜਾ ਦਰ ਨਹੀਂ ਹੈ। ਕਹਿ ਕਰੀ ਸਲਾਮ, ਮੈਂ ਕਿਹਨੂੰ ਜਾ ਕੇ ਸਲਾਮ ਕਰਾਂ, ਕਿਹਦੇ ਜਾ ਕੇ ਅੱਗੇ ਮੱਥਾ ਟੇਕਾਂ, ਕਿਹਨੂੰ ਨਮਸਕਾਰ ਕਰਾਂ, ਮੇਰੇ ਲਈ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਸਰਾ ਦਰ ਨਹੀਂ ਹੈ। ਹਿੱਕੋ ਮੈਂਡਾ ਤੂੰ ਤਣੀ ਸਾਚਾ ਮੁੱਖ ਨਾਮ, ਹੇ ਵਾਹਿਗੁਰੂ ਇੱਕੋ ਹੀ ਮੇਰਾ ਤੂੰ ਮਾਲਕ ਹੈ ਤੇ ਤੇਰਾ ਸੱਚਾ ਨਾਮ ਮੇਰੇ ਮੁੱਖ ਦੇ ਵਿੱਚ ਹਮੇਸ਼ਾ ਲਈ ਰਹਿੰਦਾ ਹੈ, ਇਸ ਲਈ ਮੈਂ ਤੇਰੇ ਬਿਨਾਂ ਹੋਰ ਕਿਸੇ ਨੂੰ ਮੰਨਦਾ ਹੀ ਨਹੀਂ ਤੇ ਨਾ ਹੀ ਮੈਂ ਕਿਸੇ ਅੱਗੇ ਝੁਕਦਾ ਹਾਂ। ਮੈਂ ਨਾ ਗਣੇਸ਼ਾ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਕਾਨ ਸੁਣੀ ਪਹਿਚਾਨ ਨਾ ਤਿੰਨ ਸੋ, ਲਿਵ ਲਾਗੀ ਮੋਰੀ ਪੱਗ ਇਨ ਸੋ। ਲੋਹਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਦੁਨੀਆਂ ਦੇ ਵਿੱਚ ਹੋਰ ਕਈ ਤਰ੍ਹਾਂ ਦੇ ਭੇਖ ਨੇ ਉਹਨਾਂ ਦੀ ਹਾਲਤ ਵੀ ਬਿਆਨ ਕਰਦੇ ਨੇ ਤੇ ਜਿਹੜਾ ਗੁਰਮਤ ਦਾ ਸਿਧਾਂਤ ਹੈ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਮੰਨਣ ਦਾ, ਉਸ ਅਦਵੈਤ ਸਿਧਾਂਤ ਨੂੰ ਵੀ ਗੁਰੂ ਮਹਾਰਾਜ ਪ੍ਰਗਟ ਕਰ ਰਹੇ ਹਨ। ਚਾਰੇ ਕੁੰਡਾਂ ਢੂੰਡੀਆਂ ਕੋ ਨੀਵੀਂ ਮੈਂਡਾ। ਹਜ਼ੂਰ ਕਹਿੰਦੇ ਨੇ ਮੈਂ ਤੇ ਚਾਰੇ ਕੁੰਡਾਂ ਚਾਰੇ ਦਿਸ਼ਾ ਨੂੰ ਢੂੰਡਿਆ ਹੈ, ਉੱਤਰ ਦੱਖਣ ਪੂਰਬ ਤੇ ਪੱਛਮ, ਮੈਂ ਤੇ ਚਾਰੇ ਕੁੰਡਾਂ ਨੂੰ ਢੂੰਡਿਆ ਹੈ ਕੋ ਨੀਵੀਂ ਮੈਂਡਾ, ਪਰ ਮਹਾਰਾਜ ਮੇਰਾ ਤੇ ਕੋਈ ਵੀ ਅਸਲੀ ਸੰਗੀ ਸਾਥੀ ਨਹੀਂ ਹੈ। ਜੇ ਤੁਧ ਭਾਵੈ ਸਾਹਿਬਾ ਤੂੰ ਮੈਂ ਹਉ ਤੈਂਡਾ। ਐ ਮੇਰੇ ਸਾਹਿਬ ਮਾਲਕਾ, ਜੇ ਤੈਨੂੰ ਭਾ ਜਾਵੇ ਤੂੰ ਮੈਂ, ਤੂੰ ਮੇਰਾ ਤੇ ਮੈਂ ਤੇਰਾ ਬਣ ਗਿਆ ਹਾਂ। ਭਾਵ ਜੇ ਤੁਧ ਭਾਵੈ ਸਾਹਿਬਾ, ਹੇ ਮਾਲਕ ਵਾਹਿਗੁਰੂ ਜੇ ਤੈਨੂੰ ਭਾ ਜਾਵੇ ਤੇ ਤੂੰ ਮੇਰਾ ਬਣ ਗਿਆ ਤੇ ਮੈਂ ਤੇਰਾ ਬਣ ਗਿਆ ਹਾਂ, ਮੇਰੀ ਤੇਰੀ ਇੱਕ ਸਾਂਝ ਬਣ ਗਈ ਹੈ ਤੇਰੇ ਬਿਨਾਂ ਹੋਰ ਮੈਨੂੰ ਕੋਈ ਨਹੀਂ ਨਜ਼ਰ ਆਉਂਦਾ। ਦਰ ਬੀਬਾ ਮੈਂ ਨੀਮ ਕੋ ਕਹਿ ਕਰੀ ਸਲਾਮ, ਹਿੱਕੋ ਮੈਂਡਾ ਤੂੰ ਧਣੀ ਸਾਚਾ ਮੁੱਖ ਨਾਮ ਰਹਾਉ। ਹੇ ਵਾਹਿਗੁਰੂ ਜੀ, ਤੇਰੇ ਬਿਨਾਂ ਮੇਰੇ ਲਈ ਹੋਰ ਕੋਈ ਦੂਸਰਾ ਦਰ ਨਹੀਂ ਹੈ। ਮੈਂ ਹੁਣ ਕਿਹਦੀ ਅੱਗੇ ਜਾ ਕੇ ਸਲਾਮ ਕਰਾਂ, ਕਿਹੜੇ ਕਿਹਦੇ ਦਰ ਦੇ ਅੱਗੇ ਜਾ ਕੇ ਸਿਰ ਝੁਕਾਵਾਂ। ਹਿੱਕੋ ਮੈਂਡਾ ਤੂੰ ਧਣੀ ਸਾਚਾ ਮੁੱਖ ਨਾਮ। ਹੇ ਵਾਹਿਗੁਰੂ ਜੀ, ਮੇਰਾ ਤੇ ਧਨੀ ਮਾਲਕ ਤੂੰ ਇੱਕ ਹੈ ਤੇ ਤੇਰਾ ਸੱਚਾ ਨਾਮ ਮੇਰੇ ਮੁੱਖ ਦੇ ਵਿੱਚ ਹਮੇਸ਼ਾ ਲਈ ਟਿਕਿਆ ਰਹੇ, ਇਹ ਤੇਰੇ ਚਰਨਾਂ ਵਿੱਚ ਅਰਜ਼ ਕਰਦਾ ਹਾਂ। ਰਹਾਓ ਵਿਸਰਾਮ ਦੇ ਕੇ ਹਜ਼ੂਰ, ਜਿਹੜੇ ਕੋਈ ਰਿਧੀਆਂ ਸਿੱਧੀਆਂ ਵਾਲੇ ਲੋਕ ਨੇ ਹੁਣ ਉਹਨਾਂ ਦੇ ਬਾਰੇ ਅੱਗੇ ਜ਼ਿਕਰ ਕਰਦੇ ਹਨ। ਸਿੱਧਾਂ ਸੇਵਨ ਸਿੱਧ ਪੀਰ, ਮੰਗ ਹੈ ਰਿੱਧ ਸਿੱਧ। ਜਿੰਨੇ ਵੀ ਸਿੱਧ ਲੋਕ ਨੇ ਤੇ ਪੀਰ ਜਿਹੜੇ ਮੁਸਲਮਾਨਾਂ ਦੇ ਕਰਾਮਾਤੀ ਮਹਾਂਪੁਰਖ ਨੇ, ਉਹ ਸਾਰੇ ਲੋਕ ਸਿੱਧਾਂ ਸੇਵਨ, ਉਹ ਰਿਧੀਆਂ ਸਿੱਧੀਆਂ ਲਈ ਸੇਵਾ ਕਰਦੇ ਨੇ। ਰਿਧੀਆਂ ਸਿੱਧੀਆਂ ਪ੍ਰਾਪਤ ਕਰਨ ਦੇ ਲਈ ਹੀ ਜਿੰਨੇ ਵੀ ਸਿੱਧ ਲੋਕ ਨੇ ਤੇ ਪੀਰ ਲੋਕ ਨੇ, ਬਈ ਉਹ ਸੇਵਾ ਕਰਦੇ ਨੇ। ਪੀਰਾਂ ਫਕੀਰਾਂ ਦੀ, ਬੜੀਆਂ ਮਸਾਣੀਆਂ ਦੀ ਤੇ ਕਈ ਰੱਬ ਦੀ ਵੀ ਸੇਵਾ ਕਰਦੇ ਨੇ। ਮੰਗਾਂ ਹੈ ਰਿੱਧ ਸਿੱਧ ਤੇ, ਪਰ ਉਹਨਾਂ ਦੀ ਇੱਛਾ ਹੁੰਦੀ ਰਿਧੀਆਂ ਸਿੱਧੀਆਂ ਮੰਗਦੇ ਹਨ। ਮੈਂ ਇੱਕ ਨਾਮ ਨਾ ਵਿਸਰੈ ਸਾਚੇ ਗੁਰਬੁੱਧ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਹੋਰ ਸਿੱਧ ਪੀਰ ਨੇ, ਬਈ ਉਹ ਤੇ ਸਿੱਧੀਆਂ ਲਈ ਰੱਬ ਦੀ ਭਗਤੀ ਕਰਦੇ ਨੇ ਤੇ ਰੱਬ ਦੇ ਕੋਲੋਂ ਰਿਧੀਆਂ ਸਿੱਧੀਆਂ ਮੰਗਦੇ ਨੇ, ਪਰ ਮੇਰੀ ਇਹ ਮੰਗ ਨਹੀਂ ਹੈ। ਮੈਂ ਇੱਕ ਨਾਮ ਨਾ ਵਿਸਰੈ, ਮੈਨੂੰ ਤੇ ਇੱਕ ਵਾਹਿਗੁਰੂ ਦਾ ਨਾਮ ਨਾ ਕਦੇ ਵੀ ਭੁੱਲੇ। ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਸਾਚੇ ਗੁਰਬੁੱਧ। ਮੈਨੂੰ ਤਾਂ ਸੱਚੇ ਗੁਰੂ ਨੇ ਇਹੀ ਬੁੱਧੀ ਬਖਸ਼ੀ ਹੈ ਬਈ ਨਾਮ ਦੇ ਨਾਲ ਜੁੜਿਆ ਰਹਿ। ਬਸ ਮੈਂ ਤੇ ਇੱਕੋ ਨਾਮ ਹੀ ਮੰਗਦਾ ਹਾਂ। ਜੋਗੀ ਭੋਗੀ ਕਾਪੜੀ ਕਿਆ ਪਵਹਿ ਦਸੰਤਰ, ਜਿਹੜੇ ਬੜੇ ਬੜੇ ਯੋਗੀ ਨੇ, ਗੋਰਖਨਾਥ ਦੇ ਚੇਲੇ ਤੇ ਭੋਗੀ, ਜਿਹੜੇ ਪਦਾਰਥਾਂ ਦੇ ਸੁੱਖ ਭੋਗਣ ਵਾਲੇ ਸੰਸਾਰੀ ਵਿਸ਼ਈ ਲੋਕ ਨੇ, ਤੇ ਕਾਪੜੀ ਜਿਹੜੇ, ਬਈ ਕਾਪੜੀਆ ਇੱਕ ਭੇਖ ਹੈ, ਜਿਹੜੇ ਸ਼ੈਵੀ ਮਤ ਵਾਲੇ ਨੇ, ਕਿਆ ਪਵਹਿ ਦਸੰਤਰ, ਉਹ ਕੀ ਦਸੋ ਦਿਸ਼ਾ ਦੇ ਵਿੱਚ ਭਰਮਦੇ ਫਿਰਦੇ ਨੇ, ਭਟਕਦੇ ਫਿਰਦੇ ਨੇ, ਭਾਵ ਉਹਨਾਂ ਨੂੰ ਵੀ ਕੁਛ ਨਹੀਂ ਪ੍ਰਾਪਤ ਹੋ ਸਕਦਾ। ਗੁਰ ਕਾ ਸ਼ਬਦ ਨਾ ਚੀਨ ਹੀ ਤਤ ਸਾਰ ਨਿਰੰਤਰ, ਕਿਉਂਕਿ ਜਿੰਨੇ ਯੋਗੀ ਭੋਗੀ ਕਾਪੜੀਏ ਲੋਕ ਨੇ, ਗੁਰ ਕਾ ਸ਼ਬਦ ਨਾ ਚੀਨ ਹੀ, ਅਸਲੀ ਜਿਹੜਾ ਗੁਰੂ ਕਾ ਸ਼ਬਦ ਹੈ, ਵਾਹਿਗੁਰੂ ਗੁਰਮੰਤਰ ਹੈ, ਉਹਨੂੰ ਤਾਂ ਉਹ ਕੁਛ ਸਮਝਦੇ ਹੀ ਨਹੀਂ। ਤਤ ਸਾਰ ਨਿਰੰਤਰ, ਹਜ਼ੂਰ ਕਹਿੰਦੇ ਨੇ ਵੀ ਜਿਹੜਾ ਨਿਰੰਤਰ ਦਾ ਅਰਥ ਵੀ ਇੱਕ ਰਸ ਲਗਾਤਾਰ, ਗੁਰੂ ਕਾ ਸ਼ਬਦ ਵੀ ਤਤ ਤੇ ਸਾਰ ਰੂਪ ਹੈ, ਇਹਨੂੰ ਉਹ ਸਮਝਦੇ ਹੀ ਨਹੀਂ। ਅਥਵਾ ਤਤ ਸਾਰ ਨਿਰੰਤਰ ਵੀ ਸਾਡੇ ਅੰਦਰ ਹੀ ਜੀਵ ਤਤ ਤੇ ਬ੍ਰਹਮ ਤਤ ਦੋਵੇਂ ਹੀ ਲੁਕੇ ਹੋਏ ਨੇ ਲਗਾਤਾਰ, ਤੇ ਉਹ ਔਰ ਉਹਨੂੰ ਉਹ ਬਿਲਕੁਲ ਨਹੀਂ ਜਾਣ ਸਕਦੇ। ਪੰਡਿਤ ਪਦ ਦੇ ਜੋਏ ਸੀ ਨਿਤ ਪੜ੍ਹੈ ਪੁਰਾਣਾ, ਦੇਖ ਲਓ ਜਿਹੜੇ ਬੜੇ ਬੜੇ ਪੰਡਿਤ ਵਿਦਵਾਨ ਨੇ ਤੇ ਪਦ ਦੇ ਜਿਹੜੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਟੀਚਰ ਨੇ, ਜੋਸ਼ੀ ਦਾ ਅਰਥ ਜਿਹੜੇ ਜੋਤਸ਼ੀ ਨੇ ਕੋਈ ਟੇਵਾ ਲਾਉਣ ਵਾਲੇ, ਨਿਤ ਪੜ੍ਹੈ ਪੁਰਾਣਾ, ਤੇ ਕਈ ਲੋਕ ਹਮੇਸ਼ਾ ਪੁਰਾਣਾ ਨੂੰ ਪੜ੍ਹਦੇ ਹਨ। ਅੰਤਰ ਵਸਤ ਨਾ ਜਾਣਨੀ ਘੱਟ ਬ੍ਰਹਮ ਲੋਕਾਣਾ, ਪਰ ਜੋ ਸਾਡੇ ਅੰਦਰ ਵਸਤੂ ਹੈ ਉਹਨੂੰ ਉਹ ਜਾਣਦੇ ਹੀ ਨਹੀਂ। ਉਹ ਕਿਹੜੀ ਵਸਤੂ ਹੈ? ਘੱਟ ਬ੍ਰਹਮ ਲੋਕਾਣਾ, ਸਾਡੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਲੁਕਿਆ ਹੋਇਆ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ। ਪੁਹਪ ਮੱਧ ਜਿਉਂ ਬਾਸ ਬਸਤ ਹੈ, ਮੁਕਰ ਮਾਹ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਪਾਈ। ਜਿਵੇਂ ਫੁੱਲ ਦੇ ਵਿੱਚ ਖੁਸ਼ਬੋ ਰਹਿੰਦੀ ਹੈ, ਫੁੱਲ ਦਿਸਦਾ ਪਰ ਖੁਸ਼ਬੋ ਨਹੀਂ ਦਿਸਦੀ, ਇਸੇ ਤਰ੍ਹਾਂ ਸਰੀਰ ਦਿਸਦਾ ਹੈ ਪਰ ਵਾਹਿਗੁਰੂ ਦੀ ਜੋਤ ਸਾਨੂੰ ਨਜ਼ਰ ਨਹੀਂ ਆਉਂਦੀ। ਇਉਂ ਉਹ ਵਾਹਿਗੁਰੂ ਸਾਡੇ ਹਿਰਦੇ ਵਿੱਚ ਲੁਕਿਆ ਹੋਇਆ ਹੈ। ਇੱਕ ਤਪਸੀ ਬਨ ਮੈਂ ਤਪ ਕਰਹਿ ਨਿਤ ਤੀਰਥ ਵਾਸਾ। ਲੋ ਹਜ਼ੂਰ ਕਹਿੰਦੇ ਨੇ ਇੱਕ ਤਪਸਵੀ ਲੋਕ ਵੀ ਨੇ ਜਿਹੜੇ ਜੰਗਲ ਦੇ ਵਿੱਚ ਰਹਿ ਕੇ ਮਹਾਨ ਤਪ ਕਰਦੇ ਨੇ, ਨਿਤ ਤੀਰਥ ਵਾਸਾ। ਕੁਝ ਐਸੇ ਵੀ ਲੋਕ ਨੇ ਜਿਹੜੇ ਜਾ ਕੇ ਤੀਰਥਾਂ ਤੇ ਵਸਦੇ ਹਨ। ਆਪ ਨਾ ਚੀਨਹਿ ਤਾਮਸੀ ਕਾਹੇ ਪਏ ਉਦਾਸਾ, ਪਰ ਉਹਨਾਂ ਦੇ ਮਨ ਦੇ ਵਿੱਚ ਤਾਮਸੀ ਇੰਨਾ ਕ੍ਰੋਧ ਹੈ ਤੇ ਇੰਨਾ ਹੰਕਾਰ ਹੈ, ਉਹ ਆਪਣੇ ਆਪੇ ਨੂੰ ਨਹੀਂ ਜਾਣ ਸਕਦੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਉਹ ਆਪਣੇ ਆਪੇ ਨੂੰ ਨਹੀਂ ਪਛਾਣ ਸਕਦੇ, ਕਾਹੇ ਪਏ ਉਦਾਸਾ, ਤਾਂ ਸਤਿਗੁਰੂ ਉਹਨਾਂ ਨੂੰ ਇੱਕ ਮਿਹਣਾ ਦਿੰਦੇ ਨੇ, ਉਹ ਕਾਹਦੇ ਲਈ ਉਦਾਸੀ ਬਣੇ ਨੇ, ਕਾਹਦੇ ਲਈ ਘਰ ਬਾਰ ਛੱਡਿਆ, ਕਾਹਦੇ ਲਈ ਸਾਧ ਬਣੇ ਨੇ। ਤੇ ਜੇ ਉਹਨਾਂ ਨੇ ਆਪਣੇ ਆਪੇ ਦੀ ਪਛਾਣ ਹੀ ਨਹੀਂ ਸੀ ਕਰਨੀ, ਇੱਕ ਬਿੰਦ ਯਤਨ ਕਰ ਰੱਖਦੇ ਸੇ ਜਤੀ ਕਹਾਵੇ। ਲਓ ਹਜ਼ੂਰ ਕਹਿੰਦੇ ਨੇ ਇੱਕ ਇਹੋ ਜਿਹੇ ਵੀ ਲੋਕ ਨੇ ਜਿਹੜੇ ਆਪਣੇ ਆਪ ਨੂੰ ਬ੍ਰਹਮਚਾਰੀ ਅਖਵਾਉਂਦੇ ਨੇ, ਤੇ ਬੜੇ ਯਤਨ ਕਰਕੇ ਕਈ ਤਰ੍ਹਾਂ ਦੀਆਂ ਔਸ਼ਧੀਆਂ ਖਾ ਖਾ ਕੇ ਤੇ ਕਈ ਤਰ੍ਹਾਂ ਦੇ ਯੋਗ ਆਸਣ ਲਾ ਲਾ ਕੇ ਤੇ ਬਿੰਦ ਆਪਣੀ ਧਾਤੂ ਨੂੰ ਰੋਕ ਕੇ ਰੱਖਦੇ ਨੇ, ਸੇ ਜਤੀ ਕਹਾਵੇ, ਉਹ ਆਪਣੇ ਆਪ ਨੂੰ ਜਤੀ ਬ੍ਰਹਮਚਾਰੀ ਅਥਵਾ ਸੰਨਿਆਸੀ ਅਖਵਾਉਂਦੇ ਹਨ। ਬਿਨ ਗੁਰ ਸ਼ਬਦ ਨਾ ਛੂਟ ਹੀ ਭ੍ਰਮ ਆਵਹਿ ਜਾਵਹਿ। ਲਓ ਹਜ਼ੂਰ ਕਹਿੰਦੇ ਨੇ ਭਾਈ ਬਿਨਾਂ ਗੁਰੂ ਸ਼ਬਦ ਨੂੰ ਧਾਰਨ ਕੀਤੇ ਤੋਂ ਉਹ ਵੀ ਨਹੀਂ ਛੁੱਟ ਸਕਦੇ। ਚਾਹੇ ਠੀਕ ਹੈ ਜੇ ਉਹ ਬ੍ਰਹਮਚਰਜ ਵੀ ਉਹਨਾਂ ਨੇ ਰੱਖ ਲਿਆ ਤੇ ਸਿੱਖੀ ਦੇ ਅੰਦਰ ਇਹ ਸਿੱਖਿਆ ਹੈ ਏਕਾ ਨਾਰੀ ਜਥੀ ਹੋਏ ਪਰ ਨਾਰੀ ਤੀ ਪੈਣ ਵਖਾਣ, ਜਿਹੜਾ ਇੱਕ ਨਾਰੀ ਨਾਲ ਹੀ ਸੰਬੰਧ ਰੱਖਣਾ ਹੈ, ਆਪਣੀ ਧਰਮ ਪਤਨੀ ਨਾਲ ਸਨੇਹ ਕਰਨਾ ਗੁਰਮਤ ਦਾ ਜਤ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਗੁਰੂ ਦੇ ਸ਼ਬਦ ਦੇ ਸਿਧਾਂਤ ਨੂੰ ਨਹੀਂ ਸਮਝਦੇ ਉਹ ਚਾਹੇ ਬ੍ਰਹਮਚਰਜ ਵੀ ਰੱਖ ਲੈਣ ਪਰ ਉਹ ਜਮਾਂ ਤੋਂ ਛੁੱਟ ਨਹੀਂ ਸਕਦੇ। ਭਰਮ ਆਵਹਿ ਜਾਵੇ, ਉਹ ਭਰਮ ਕਰਕੇ ਪਾਈ ਆਉਂਦੇ ਜਾਂਦੇ ਰਹਿੰਦੇ ਨੇ। ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਗ੍ਰਸਥੀ ਗੁਰਸਿੱਖ ਮਾਈ ਪਾਈ ਨੇ ਉਹਨਾਂ ਦੀ ਅੱਗੇ ਮਹਾਨਤਾ ਦਰਸਾਉਂਦੇ ਹਨ। ਇੱਕ ਗ੍ਰਹੀ ਸੇਵਕ ਸਾਧਕਾ ਗੁਰਮਤੀ ਲਾਗੇ। ਲੋ ਪਹਿਲਾਂ ਜਿਹੜੇ ਹੋਰ ਸਿੱਧ ਸਨ, ਪੀਰ ਸਨ, ਜੋਗੀ ਭੋਗੀ ਕਾਪੜੀਏ ਸਨ, ਪੰਡਿਤ ਪਾਧੇ ਜੋਤਸ਼ੀ ਸਨ, ਤਪਸਵੀ ਤੀਰਥ ਯਾਤਰੀਆਂ ਦੀ ਗੱਲ ਕਰਕੇ ਤੇ ਨਾਲ ਜਥੀਆਂ ਦੀ ਵੀ, ਤੇ ਹੁਣ ਸਾਹਿਬ ਸਤਿਗੁਰੂ ਸਫਲ ਗ੍ਰਸਥੀਆਂ ਦੀ ਵਾਰਤਾ ਅੱਗੇ ਦੱਸਦੇ ਹਨ। ਇੱਕ ਗ੍ਰਹੀ ਸੇਵਕ ਸਾਧਕ ਵੀ ਇੱਕ ਜਿਹੜੇ ਗ੍ਰਸਥੀ ਨੇ ਗੁਰੂ ਦੇ ਸਿੱਖ, ਜਿਹੜੇ ਸੇਵਕ ਵੀ ਸੇਵਕ ਬਣ ਕੇ ਸੇਵਾ ਵੀ ਕਰਦੇ ਨੇ ਤੇ ਸਾਧਕਾਂ ਤੇ ਨਾਲ ਉਹ ਪਾਈ ਸਿੱਖੀ ਦੇ ਸਾਧਨ ਵੀ ਕਰਦੇ ਨੇ, ਸੇਵਾ ਸਿਮਰਨ ਪਰਉਪਕਾਰ ਅਤੇ ਹੋਰ ਇਹੋ ਜਿਹੇ ਪਰਉਪਕਾਰ ਦੇ ਸਾਧਨ ਵੀ ਕਰਦੇ ਨੇ। ਗੁਰਮਤੀ ਲਾਗੇ, ਉਹ ਗੁਰੂ ਦੀ ਮਤ ਨੂੰ ਧਾਰਨ ਕਰਕੇ ਤੇ ਹਮੇਸ਼ਾ ਗੁਰੂ ਦੇ ਚਰਨੀ ਲੱਗੇ ਰਹਿੰਦੇ ਹਨ। ਨਾਮ ਦਾਨ ਇਸ਼ਨਾਨ ਦ੍ਰਿੜ ਹਰ ਭਗਤ ਸੋ ਜਾਗੇ। ਉਹ ਜਿਹੜੇ ਗ੍ਰਸਥੀ ਗੁਰਸਿੱਖ ਮਾਈ ਭਾਈ ਨੇ ਉਹਨਾਂ ਨੂੰ ਜੋ ਗੁਰੂ ਨੇ ਨਾਮ ਦਾਨ ਇਸ਼ਨਾਨ ਦ੍ਰਿੜ ਕਰਵਾਇਆ ਹੈ, ਇਹ ਗੁਰਸਿੱਖੀ ਦੇ ਤਿੰਨ ਮੁੱਢਲੇ ਅਸੂਲ ਨੇ, ਨਾਮ ਦਾਨ ਇਸ਼ਨਾਨ। ਪਹਿਲਾਂ ਨਾਮ ਹੈ, ਫਿਰ ਦਾਨ ਦੀ ਗੱਲ ਹੈ, ਫਿਰ ਇਸ਼ਨਾਨ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰੋ ਤੇ ਫਿਰ ਉਸ ਦੇ ਨਾਲ ਹੀ ਅੰਮ੍ਰਿਤ ਵੇਲਾ ਸੱਚ ਨਾਮ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ, ਫਿਰ ਆਪਣੀ ਕਿਰਤ ਕਰੋ ਤੇ ਕਿਰਤ ਵਿੱਚੋਂ ਜਿੰਨੀ ਵੀ ਕਮਾਈ ਹੋਵੇ ਉਹਦੇ ਵਿੱਚੋਂ ਦਸਵੰਧ ਗੁਰੂ ਨੂੰ ਦਿਓ। ਇਉਂ ਨਾਮ ਦਾਨ ਇਸ਼ਨਾਨ ਦ੍ਰਿੜ ਜਿਹੜੇ ਗੁਰੂ ਦੇ ਸਿੱਖ ਨੇ, ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਵਡਿਆਈ ਕਰਦੇ ਹਨ। ਉਹ ਗੁਰਮਤ ਦੇ ਜਿਹੜੇ ਅਸੂਲ ਨੇ ਨਾਮ ਦਾਨ ਇਸ਼ਨਾਨ ਨੂੰ ਦ੍ਰਿੜ ਕਰਦੇ ਨੇ। ਹਰ ਭਗਤ ਸੋ ਜਾਗੇ ਤੇ ਫਿਰ ਉਹ ਵਾਹਿਗੁਰੂ ਦੀ ਭਗਤੀ ਵਿੱਚ ਪਾਈ ਹਮੇਸ਼ਾ ਜਾਗਦੇ ਰਹਿੰਦੇ ਹਨ। ਗੁਰ ਤੇ ਦਰ ਕਰ ਜਾਣੀਐ ਸੋ ਜਾਏ ਸੰਜਾਣੈ। ਉਹ ਗੁਰੂ ਦੀ ਕਿਰਪਾ ਨਾਲ ਜੋ ਅਸਲੀ ਦਰ ਹੈ ਤੇ ਘਰ ਹੈ ਪਰਮਾਤਮਾ ਦਾ, ਉਹਨੂੰ ਜਾਣ ਲੈਂਦੇ ਨੇ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ ਕੀਤੀ ਵਾਵਣ ਹਾਰੇ। ਉਹ ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਦੇ ਦਰ ਘਰ ਨੂੰ ਜਾਣ ਲੈਂਦੇ ਨੇ। ਦਰ ਕੀ ਹੈ? ਸਾਧ ਸੰਗਤ। ਘਰ ਕੀ ਹੈ? ਵਾਹਿਗੁਰੂ ਦਾ ਸੱਚਖੰਡ। ਦਰ ਕੀ ਹੈ? ਗਿਆਨ। ਤੇ ਘਰ ਕੀ ਹੈ? ਤੁਰਿਆ ਸਰੂਪ। ਦਰ ਕੀ ਹੈ? ਸੰਸਾਰ। ਤੇ ਘਰ ਕੀ ਹੈ? ਪਰਲੋਕ। ਤੇ ਦਰ ਕੀ ਹੈ? ਮੁੱਖ। ਤੇ ਘਰ ਕੀ ਹੈ? ਹਿਰਦਾ। ਇਉਂ ਗੁਰੂ ਦੀ ਕਿਰਪਾ ਨਾਲ ਉਹ ਦਰ ਘਰ ਨੂੰ ਜਾਣ ਲੈਂਦੇ ਨੇ। ਸੋ ਜਾਏ ਸੰਜਾਣਾ, ਤੇ ਫਿਰ ਉਹ ਅੱਗੇ ਜਾ ਕੇ ਵਾਹਿਗੁਰੂ ਦੀ ਦਰਗਾਹ ਦੀ ਵੀ ਪਛਾਣ ਕਰ ਲੈਂਦੇ ਹਨ। ਨਾਨਕ ਨਾਮ ਨਾ ਵਿਸਰੈ ਸਾਚੇ ਮਨ ਮਾਨੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹਨਾਂ ਗੁਰਮੁਖਾਂ ਦੀ ਇਹੀ ਅਰਦਾਸ ਹੁੰਦੀ ਹੈ, ਨਾਨਕ ਨਾਮ ਨਾ ਵਿਸਰੈ, ਸਾਨੂੰ ਕਦੀ ਵੀ ਨਾਮ ਨਾ ਭੁੱਲੇ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਓ। ਮੈਂ ਕਿਆ ਮੰਗੂ ਕਿ ਸਥਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਸੱਚੇ ਮਨ ਮੰਨੈ, ਕਿਉਂਕਿ ਉਹਨਾਂ ਦਾ ਮਨ ਸੱਚੇ ਵਾਹਿਗੁਰੂ ਤੇ ਮੰਨ ਜਾਂਦਾ। ਜਿਨ੍ਹਾਂ ਦਾ ਮਨ ਸੱਚੇ ਵਾਹਿਗੁਰੂ ਤੇ ਮੰਨ ਜਾਵੇ ਉਹਨਾਂ ਦੀ ਇੱਕੋ ਹੀ ਅਰਦਾਸ ਹੁੰਦੀ ਹੈ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੇ ਵਿੱਚ ਜਿਹੜੇ ਬਾਕੀ ਹੋਰ ਭੇਖ ਨੇ, ਜਿੰਨੇ ਵੀ ਹੋਰ ਸੰਸਥਾਵਾਂ ਦੇ ਸਾਧੂ ਨੇ, ਉਹਨਾਂ ਸਾਰਿਆਂ ਦੇ ਨਾਲੋਂ ਜਿਹੜੇ ਗੁਰਸਿੱਖ ਨੇ, ਗੁਰੂ ਦਰਸਾਏ ਮਾਰਗ ਤੇ ਚੱਲਣ ਵਾਲੇ ਸਫਲ ਗ੍ਰਸਤੀ ਨੇ, ਉਹਨਾਂ ਦੀ ਮਹਿਮਾ, ਉਹਨਾਂ ਦੀ ਵਡਿਆਈ ਉਚਾਰਨ ਕੀਤੀ ਹੈ। ਸਤਿਗੁਰੂ ਮਿਹਰ ਕਰਨ ਤੇ ਆਪਾਂ ਇਸ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਗੁਰ ਤੇ ਦਰ ਕਰ ਜਾਣੀਐ ਸੋ ਜਾਏ ਸੰਜਾਣੈ, ਨਾਨਕ ਨਾਮ ਨਾ ਵਿਸਰੈ ਸਾਚੇ ਮਨ ਮਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।